ਜੈਸੇ ਹੀਰ ਜਿਹੜਾ ਇਸ ਨਾਮ ਨੂੰ ਤਿਆਗ ਦਿੰਦਾ ਹੈ ਆਪਣੇ ਜੀਵਨ ਦੇ ਵਿੱਚ ਇਹਦੀ ਜ਼ਰੂਰਤ नहीं समझता है उसके जीवन के कला कलेष दुख दलिद्र आदि जड़े हैं वह बने रहते हैं। जिस वक्त धन दीन मुनी के मालिक श्री गुरु नानक देव महाराज जी मक्के जाते हैं फिर बाबा मक्के गया नील वस्त्र धारे बनवारी आसा रथ किताब पक्ष पूजा बाग मसला धारी जा बाबा सुता रात में वल महराबे पाए पसारी जीवन मारी लत दी बेड़ा सुता कुफर कुफारी टंगो पकड़ घसीटिया फिरया मक्का कला दिखारी होए हैरान करेन जोहारी। और काजी मुला जड़े हैं वह आके पुछते हैं पिछण फोल किताब में हिंदू वड्डा के मुसलमान होई बड़े स्पष्ट शब्दों के सतगुरु जी ने उत्तर दिता बाबा आके हारिया शुभ अमला बाजो दोनों रोई कहते भावे कोई हिंदू है भावे मुसलमान है ईसाई है सिख है जिसे जीवन के चलते अमल नहीं हैं परमेश्वर का नाम नहीं है उसके जीवन सिवाए रोने धोने तो होर कुछ नहीं होया करता है। यही सवाल पंचम गुरुदेव श्री गुरु अर्जन देव महाराज जी के हजूर जो जहांगीर है वह रखता है उसे भी महाराज जी ने स्पष्ट उत्तर दिता से रामकली महला पंजवा कोई मुल राम राम कोई खुदाए कोई सेवा गुसाइया कोई अलग कहते जिहड़ा अपने धर्म की गहराई दे विच नहीं ना जाता है उही दूसरे के धर्म की निंदा करता है जिहड़ा अपने धर्म के नाल प्यार करता है बरीकी दे विच जाता है गहराई दे विच जाता है वह कभी दूसरे के धर्म की मुखालफत नहीं करेगा निंदा नहीं करेगा। कोई नहावे तीर्थ कोई हज जाए कोई करे पूजा कोई सिर निवाए कोई पड़े देव कोई पतेव कोई ओडे नीम कोई सफेद कोई कहे तुर्क कोई कहे हिंदू कोई वंश पिस्त कोई सुर बिंदु कहो नानक जन हुक्म पछाता प्रभ साहिब का तिन भेद जाता। जिन्होंने हुक्म पहचान लिया हुक्म की है एक नाम हुक्म है नानक सतगुर दिया बुझाए जियो नाम जपन का हुक्म है। यही सवाल धन दसवें पातशाह श्री गुरु गोबिंद सिंह महाराज जी के हजूर आवरी रिते जिहड़ा काजी सी वह करता है किहड़ा धर्म खूब तुहाडा खूब ते साडा खूब महाराज आखण लगे हमको हमारा खूब तुमको तुम्हारा खूब धर्म कोई भी माड़ा नहीं है बस उहदे उपर चलण की जरूरत होया करदी है। वाहिगुरु नाम परमेश्वर का नाम किवें डिग्गिया ढठिया नूं सहारा देंदा है किवें चिंतावां नूं दूर करदा है किवें न्यासरिया नूं आसरा देंदा है सतगुरु जी ने बहुत सारिया थावें ते इहदा विस्थार कीता होया है। माली गौड़ा दे विच श्री गुरु अर्जन देव महाराज जी का एक शब्द है माली गौड़ा महला पंजवा ऐसो सहाई हर को नाम साध संगत भज पूरन काम कहिंदे वाहिगुरु का नाम परमेश्वर का नाम बंदे की इस तरह सहायता करता है तुहानूं कहिंदे विस्थार दे नाल दसदे हां बूटत को जैसे बेड़ी मिलत जिवें कहिंदे बंदा कोई डुब रहा होवे गोते खा रहा होवे ना उहनूं बेड़ी मिल जावे उह बेड़ी दे विच चढ़ जावे सुखी हो जांदा है। इस ਇਸੇ ਤਰ੍ਹਾਂ ਜੀਵ ਸੰਸਾਰ ਦੇ ਵਿੱਚ ਔਗਲਾਂ ਦੇ ਵਿੱਚ ਗੋਤੇ ਖਾਂਦਾ ਰਹਿੰਦਾ ਹੈ। ਸੰਸਾਰ ਸਮੁੰਦਰ ਦੇ ਵਿੱਚ ਕਾਮ ਕ੍ਰੋਧ ਦੀਆਂ ਲਹਿਰਾਂ ਜਿਹੜੀਆਂ ਹਨ ਇਹਨੂੰ ਡੋਬਦੀਆਂ ਰਹਿੰਦੀਆਂ ਹਨ। ਜਿਹੜਾ ਨਾਮ ਦਾ ਸਹਾਰਾ ਲੈ ਲੈਂਦਾ ਹੈ, ਜਿਹੜਾ ਨਾਮ ਜਪਣ ਲੱਗ ਪੈਂਦਾ ਹੈ, ਸਮਝ ਲਓ ਵੀ ਡੁੱਬਦੇ ਹੋਏ ਨੂੰ ਬੇੜੀ ਮਿਲ ਗਈ ਹੈ, ਸੁਖੀ ਹੋ ਜਾਵੇਗਾ। ਬੂਝ ਤੇ ਦੀਪਕ ਮਿਲਕ ਤਿਲਕ, ਜਿਵੇਂ ਕਹਿੰਦੇ ਬੁਝਦਾ ਹੋਇਆ ਦੀਵਾ ਹੋਵੇ ਤਾਂ ਉਹਨੂੰ ਤੇਲ ਮਿਲ ਜਾਵੇ, ਫਿਰ ਉਹ ਬੁਝਦਾ ਨਹੀਂ ਹੈ, ਫਿਰ ਜਲਦਾ ਰਹਿੰਦਾ ਹੈ। ਜਲਤ ਅਗਨੀ ਮਿਲਕ ਨੀਰ, ਅੱਗ ਦੇ ਵਿੱਚ ਸੜਦੇ ਹੋਏ ਨੂੰ ਪਾਣੀ ਮਿਲ ਜਾਵੇ, ਜੈਸੇ ਬਾਰਿਕ ਮੁੱਖ ਹੈ ਖੀਰ, ਜਿਵੇਂ ਭੁੱਖ ਦੇ ਨਾਲ ਵਿਲਕਦੇ ਹੋਏ ਬੱਚੇ ਨੂੰ ਮਾਂ ਦਾ ਦੁੱਧ ਮਿਲ ਜਾਵੇ, ਉਹ ਸੁਖੀ ਹੋ ਜਾਂਦਾ ਹੈ, ਉਹਨੂੰ ਚੈਨ ਆ ਜਾਂਦਾ ਹੈ। ਜੈਸੇ ਰਲਵੇ ਸਖਾ ਭਰਾਤ, ਜਿਵੇਂ ਜਗ ਦੇ ਮੈਦਾਨ ਦੇ ਵਿੱਚ ਭਰਾ ਸਹਾਇਤਾ ਕਰ ਦੇਵੇ, ਜੈਸੇ ਭੁੱਖੇ ਭੋਜਨ ਮਾਤ, ਜਿਵੇਂ ਭੁੱਖੇ ਬੰਦੇ ਨੂੰ ਭੋਜਨ ਮਿਲ ਜਾਵੇ ਉਹ ਤ੍ਰਿਪਤ ਹੋ ਜਾਂਦਾ ਹੈ। ਜੈਸੇ ਤਿਰਖਾ ਵਰਸ ਮੇਘ, ਜਿਸ ਤਰ੍ਹਾਂ ਕਹਿੰਦੇ ਸੁੱਕਦੀ ਹੋਈ ਖੇਤੀ ਨੂੰ ਬਾਰਿਸ਼ ਮਿਲ ਜਾਵੇ, ਜਲ ਮਿਲ ਜਾਵੇ, ਖੇਤੀ ਕੀ ਸਾਰੇ ਜੀਵ ਜੰਤੂ ਹੀ ਸੁਖੀ ਹੋ ਜਾਂਦੇ ਹਨ। ਮਹਾਰਾਜ ਨੇ ਦੱਸਿਆ ਹੈ ਨਾ ਗੁਰਬਾਣੀ ਦੇ ਵਿੱਚ, ਪਿਛਲੇ ਦਿਨਾਂ ਵਿੱਚ ਕਿੰਨੀ ਗਰਮੀ ਪਈ, ਲੋਕ ਹਾਹਾਕਾਰ ਕਰ ਰਹੇ ਸਨ, ਨਾ ਕੋਈ ਪੱਖਾ ਕੰਮ ਕਰਦਾ ਸੀ, ਨਾ ਕੂਲਰ, ਨਾ ਏਸੀ, ਸਾਰੇ ਫੇਲ ਸਨ। ਜਦ ਮਾਲਕ ਨੇ ਏਸੀ ਛੱਡਿਆ ਸਾਰੇ ਸੁਖੀ ਹੋ ਗਏ। ਮੀਂਹ ਪਾਇਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਇਸ ਤਰ੍ਹਾਂ ਕਹਿੰਦੇ ਵਾਹਿਗੁਰੂ ਨਾਮ ਦੇ ਨਾਲ ਬੰਦਾ ਸੁਖੀ ਹੋ ਜਾਂਦਾ ਹੈ। ਗੱਲ ਇਹ ਵੀ ਕੋਈ ਇਹ ਨਾਮ ਦੀ ਕਮਾਈ ਕਰੇ, ਇਹਦਾ ਅਭਿਆਸ ਕਰੇ, ਨਾਮ ਜਪੇ ਤਾਂ ਹੋ ਸਕਦਾ ਹੈ, ਗੱਲਾਂ ਦੇ ਨਾਲ ਨਹੀਂ। ਜੈਸੇ ਤਿਰਖੈ ਵਰਸ ਮੇਘ, ਜੈਸੇ ਪਾਲਨ ਸ਼ਰਮ ਸੇਵ, ਜਿਵੇਂ ਸ਼ੇਰ ਦੀ ਸ਼ਰਮ ਦੇ ਵਿੱਚ ਪੈ ਕੇ ਸਾਰੇ ਡਰ ਮੁੱਕ ਜਾਂਦੇ ਹਨ ਜੀਵ ਦੇ। ਗਰੜ ਮੁੱਖ ਨੇ ਸਰਪ ਤਰਾਸ, ਜਿਵੇਂ ਕਿਹਦੇ ਮੁੱਖ ਦੇ ਵਿੱਚ ਗਾਰੜੂ ਮੰਤਰ ਹੋਵੇ, ਫਿਰ ਸੱਪ ਜਿਹੜਾ ਹੈ ਉਹਦਾ ਡੰਗ ਨਹੀਂ, ਉਹਦਾ ਜ਼ਹਿਰ ਨਹੀਂ ਚੜਦਾ ਹੈ। ਇਸੇ ਤਰ੍ਹਾਂ ਮੋਹ ਮਾਇਆ ਦਾ ਜ਼ਹਿਰ ਜਿਹੜਾ ਹੈ ਨਾ ਉਹ ਬੰਦੇ ਨੂੰ ਚੜਦਾ ਨਹੀਂ ਹੈ, ਜੇਕਰ ਮੁੱਖ ਦੇ ਵਿੱਚ ਪਰਮਾਤਮਾ ਦਾ ਨਾਮ ਹੋਵੇ ਤਾਂ। ਮਹਾਰਾਜ ਨੇ ਦੱਸਿਆ ਹੈ ਨਾ ਇੱਕ ਜਗ੍ਹਾ, ਮਾਇਆ ਹੋਈ ਨਾਗਣੀ, ਜਗਤ ਰਹੀ ਲਪਟਾਏ, ਇਸ ਦੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ। ਮਹਾਰਾਜ ਕਹਿੰਦੇ ਗੁਰਮੁਖ ਕੋਈ ਗਾਰੜੂ, ਤਿਨ ਮਲ ਦਲ ਲਾਈ ਪਾਏ। ਜਿਨ੍ਹਾਂ ਗੁਰਮੁਖਾਂ ਦੇ ਮੁੱਖ ਦੇ ਵਿੱਚ ਗਾਰੜੂ ਪਰਮੇਸ਼ਰ ਦਾ ਨਾਮ ਹੁੰਦਾ ਹੈ ਨਾ, ਉਹ ਆਪਣੇ ਪੈਰਾਂ ਦੇ ਨਾਲ ਇਹਨੂੰ ਲਾ ਲੈਂਦੇ ਹਨ, ਉਹਨਾਂ ਤੇ ਇਹਦਾ ਜ਼ੋਰ ਨਹੀਂ ਚੱਲਦਾ ਹੈ। ਗਰੜ ਮੁੱਖ ਨੇ ਸਰਪ ਤਰਾਸ, ਸੂਆ ਪਿੰਜਰ ਲਈ ਖਾਏ ਗਿਲਾਸ, ਜੋ ਪਿੰਜਰੇ ਦੇ ਵਿੱਚ ਤੋਤਾ ਹੋਵੇ ਉਹਨੂੰ ਫਿਰ ਹੋਰ ਜਾਨਵਰਾਂ ਤੋਂ ਖਤਰਾ ਉਹਦਾ ਮੁੱਕ ਜਾਂਦਾ ਹੈ। ਪਰਮੇਸ਼ਰ ਦਾ ਨਾਮ ਇੱਕ ਪਿੰਜਰਾ ਹੈ, ਹੈ ਤਾਂ ਔਖਾ ਪਰਮੇਸ਼ਰ ਦਾ ਨਾਮ ਜਪਣਾ, ਪਰ ਜਿਹੜੇ ਜਪਦੇ ਹਨ ਸਮਝ ਲਓ ਉਹ ਪਿੰਜਰੇ ਦੇ ਵਿੱਚ ਪੈ ਗਏ ਹਨ, ਉਹਨਾਂ ਦੇ ਸਾਰੇ ਡਰ ਮੁੱਕ ਜਾਂਦੇ ਹਨ। ਸੂਆ ਪਿੰਜਰ ਨਹੀਂ ਖਾਏ ਗਿਲਾਸ, ਜੈਸੋ ਆਂਡੋ ਹਿਰਦੇ ਮਾਹੇ, ਜਿਵੇਂ ਕਹਿੰਦੇ ਸਾਇਬੇਰੀਆ ਆਦਿਕ ਤੋਂ ਪੂੰਜਾ ਆ ਜਾਂਦੀਆਂ ਹਨ, ਉਹਨਾਂ ਦੇ ਬੱਚਿਆਂ ਦੀ ਪ੍ਰਤਿਪਾਲਣਾ ਉਹਨਾਂ ਦੇ ਧਿਆਨ ਦੇ ਨਾਲ ਹੁੰਦੀ ਹੈ, ਸਿਰਫ ਦੇ ਨਾਲ ਹੁੰਦੀ ਹੈ ਆਂਡਿਆਂ ਦੇ। ਇਸੇ ਤਰ੍ਹਾਂ ਕਹਿੰਦੇ ਪਰਮੇਸ਼ਰ ਆਪਣੇ ਪਿਆਰਿਆਂ ਦੀ ਰੱਖਿਆ ਕਰਦਾ ਹੈ। ਮਨ ਮੇਰੇ ਬਹੁ ਹਰ ਨਾਮ ਪਾ ਓਲਾ, ਤੁਝੇ ਨਾ ਲਾਗੇ ਪਾਤਾ ਝੋਲਾ, ਜੈਸੋ ਦਾਣੋ ਚੱਕੀ ਦਰਾਹੇ, ਜਿਵੇਂ ਕਹਿੰਦੇ ਚੱਕੀ ਦੇ ਵਿੱਚ ਸਾਰੇ ਦਾਣੇ ਪੀਸੇ ਜਾਂਦੇ ਹਨ, ਪਰ ਜਿਹੜਾ ਕਿੱਲੀ ਦੇਣ ਲੱਗ ਜਾਂਦਾ ਹੈ ਉਹ ਬਚ ਜਾਂਦਾ ਹੈ। ਇਸੇ ਤਰ੍ਹਾਂ ਕਹਿੰਦੇ ਚੱਕੀ ਤਾਂ ਚੱਲ ਰਹੀ ਹੈ ਸੰਸਾਰ ਦੇ ਵਿੱਚ, ਸਾਰੇ ਪੀਸੇ ਜਾ ਰਹੇ ਹਨ, ਪਰ ਜਿਹੜੇ ਨਾਮ ਦੀ ਓਟ ਲੈ ਲੈਂਦੇ ਹਨ, ਜਿਹੜੇ ਨਾਮ ਦਾ ਸਹਾਰਾ ਲੈ ਲੈਂਦੇ ਹਨ, ਜਿਹੜੇ ਨਾਮ ਦਾ ਆਸਰਾ ਲੈ ਲੈਂਦੇ ਹਨ, ਉਹ ਫਿਰ ਬਚ ਜਾਂਦੇ ਹਨ, ਉਹ ਨਹੀਂ ਪੀਸੇ ਜਾਂਦੇ ਹਨ। ਸਾਰੇ ਸ਼ਬਦ ਤੋਂ ਬਾਅਦ ਵਿੱਚ ਮਹਾਰਾਜ ਜੀ ਫਰਮਾਉਂਦੇ ਹਨ, ਬਹੁਤ ਉਪਮਾ ਥੋੜ ਕਹੀ, ਅਗਮ ਅਗਮ ਅਗਾਧ ਕਹੇ। ਹੇ ਵਾਹਿਗੁਰੂ ਜੀ, ਨਾਮ ਦੀ ਉਪਮਾ ਬਹੁਤ ਵੱਡੀ ਹੈ, ਪਰੇ ਤੋਂ ਪਰੇ ਹੈ, ਇਹਦੇ ਪੂਰਨ ਰੂਪ ਦੇ ਵਿੱਚ ਵਿਸਥਾਰ ਨਹੀਂ ਕੀਤਾ ਜਾ ਸਕਦਾ ਹੈ। ਮੈਂ ਤਾਂ ਤਲਕ ਮਾਤਰ ਹੀ ਪਈ ਹੈ, ਥੋੜੀ ਜਿਹੀ ਹੀ ਪਈ ਹੈ। ਇਸ ਕਰਕੇ ਸਾਧ ਸੰਗਤ ਜੀ, ਪਰਮੇਸ਼ਰ ਦੇ ਨਾਮ ਦੇ ਵਿੱਚ ਸਾਰੀਆਂ ਹੀ ਵਡਿਆਈਆਂ ਹਨ। ਭਾਵੇਂ ਕੋਈ ਸੰਸਾਰ ਦਾ ਕਾਰਜ ਹੈ, ਭਾਵੇਂ ਕੋਈ ਅਧਿਆਤਮਿਕ ਕਾਰਜ ਹੈ, ਜਿੱਥੇ ਆਪਾਂ ਹੋਰ ਤਰ੍ਹਾਂ ਤਰ੍ਹਾਂ ਦੇ ਵਸੀਲੇ ਜੁਟਾਉਂਦੇ ਹਾਂ, ਉੱਥੇ ਪਰਮੇਸ਼ਰ ਦੇ ਨਾਮ ਦੀ ਗਵਾਹੀ ਕਰਕੇ ਦੇਖਣੀ ਚਾਹੀਦੀ ਹੈ। ਇਹ ਵੀ ਤਜਰਬਾ ਜਿਹੜਾ ਹੈ ਜੀਵਨ ਦੇ ਵਿੱਚ ਇੱਕ ਵਾਰੀ ਕਰਕੇ ਵੇਖ ਲੈਣਾ ਚਾਹੀਦਾ ਹੈ, ਇਹਦਾ ਕਿੰਨਾ ਫਲ ਹੈ, ਕਿੰਨੀਆਂ ਬਰਕਤਾਂ ਹਨ। ਜਿਸ ਤਰ੍ਹਾਂ ਸਾਧ ਸੰਗਤ ਜੀ, ਧਰੂ ਜੀ ਦਾ ਪ੍ਰਸੰਗ ਆਉਂਦਾ ਹੈ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹਨ, ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਪੁੱਛਣ ਲੀਤਾ, ਗੱਡੋ ਲਿਤਾ ਮਾਂ ਪੁੱਛੈ ਤੂੰ ਸਾਵਾਣੀ ਹੈ ਕਿ ਸੁਰੀਤਾ, ਸਾਵਾਣੀ ਹੈ ਜਗਤ ਦੀ ਨਾਮ ਨ ਭਗਤੀ ਕਰਮ ਦ੍ਰਿੜੀਤਾ। ਧਰੂ ਜੀ ਨੇ ਪੁੱਛਿਆ, ਕਿਸ ਉੱਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਣ ਮੀਤਾ। ਕਹਿੰਦੇ ਕਿਹੜੇ ਤਰੀਕੇ ਦੇ ਨਾਲ ਕਹਿੰਦੇ ਮੈਨੂੰ ਫਸਿਆ ਹੋਇਆ ਰਾਜ ਮਿਲ ਜਾਵੇ, ਮੇਰੇ ਦੁਸ਼ਮਣ ਜਿਹੜੇ ਹਨ ਉਹ ਮੇਰੇ ਮਿੱਤਰ ਬਣ ਜਾਣ, ਸਾਰੇ ਕੰਮ ਮੇਰੇ ਸਿੱਧੇ ਹੋ ਜਾਣ। ਕਿਹੜੇ ਬੰਦੇ ਨਹੀਂ ਚਾਹੁੰਦਾ ਮੇਰੇ ਕੰਮ ਸਿੱਧੇ ਨਾ ਹੋਣ? ਆਪਾਂ ਰੋਜ਼ ਹੀ ਆਖਦੇ ਹਾਂ ਮੇਰਾ ਫਲਾਣਾ ਕੰਮ ਅੜਿਆ ਹੈ ਉਹ ਨਿਕਲ ਜਾਵੇ, ਫਲਾਣੀ ਉਲਝਣ ਮੇਰੀ ਦੂਰ ਹੋ ਜਾਵੇ। ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਹਨ ਕਿ ਐ ਬੰਦੇ, ਤੇਰੀਆਂ ਸਾਰੀਆਂ ਉਲਝਣਾਂ ਨਿਕਲ ਜਾਣਗੀਆਂ, ਤੇਰੇ ਸਾਰੇ ਕੰਮ ਸਿੱਧੇ ਹੋ ਜਾਣਗੇ, ਪਰ ਇੱਕ ਕੰਮ ਕਰਕੇ ਦੇਖ, ਪਰਮੇਸ਼ਰ ਦੇ ਨਾਮ ਦੀ ਕਮਾਈ ਕਰਕੇ ਦੇਖ, ਪਰਮੇਸ਼ਰ ਦੇ ਨਾਮ ਦਾ ਅਭਿਆਸ ਕਰਕੇ ਦੇਖ। ਉਹਨੇ ਆਖਿਆ, ਕਿਸ ਉੱਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਮਨ ਮੀਤਾ। ਸਿਆਣੀ ਮਾਂ ਨੇ ਆਖਿਆ, ਪਰਮੇਸ਼ਰ ਆਰਾਧਿਆ ਜਿੱਦੂ ਹੋਈਐ ਪਤਤ ਪਨੀਤਾ। ਕਹਿੰਦੇ ਬੇਟਾ, ਪਰਮੇਸ਼ਰ ਦੇ ਨਾਮ ਦੀ ਕਮਾਈ ਕਰ, ਦੁਸ਼ਮਣ ਵੀ ਮਿੱਤਰ ਬਣ ਜਾਂਦੇ ਹਨ, ਸਾਰੇ ਕੰਮ ਸੁਖੱਲੇ ਹੋ ਜਾਂਦੇ ਹਨ, ਆਸਾਨ ਹੋ ਜਾਂਦੇ ਹਨ। ਇਸ ਨਾਮ ਦੀ ਵਹਿਮਾ, ਨਾਮ ਦੀ ਵਡਿਆਈ ਬਾਰੇ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਮਹਿਮਾ ਦੇ ਮਾਲਕ ਜਿਵੇਂ ਜਿਵੇਂ ਆਪਾਂ ਨੂੰ ਸਮਝਾ ਰਹੇ ਹਨ, ਆਓ ਪਿਆਰ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰਦਿਆਂ ਹੋਇਆ ਇੱਕ ਵਾਰੀ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਰਤ ਮਹੱਲਾ ਤੀਜਾ।
ਸੂਰਠ ਰਾਗ ਦੇ ਵਿੱਚ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਨ ਕਰਦੇ ਹਨ,
ਹਰ ਜੀਵੇ ਤੁਧਨ ਸਦਾ ਸਲਾਹੀ ਪਿਆਰੇ, ਜਿੱਚਰ ਘੱਟ ਅੰਤਰ ਹੈ ਸਾਸਾ।
ਹਰ ਜੀਓ ਵਾਹਿਗੁਰੂ ਜੀਓ, ਮੈਂ ਸਦਾ ਵਾਸਤੇ ਹੀ ਤੁਹਾਨੂੰ ਧਿਆਉਂਦਾ ਰਹਾਂ, ਤੁਹਾਡਾ ਸਿਮਰਨ ਕਰਦਾ ਰਹਾਂ, ਤੁਹਾਡਾ ਚਿੰਤਨ ਕਰਦਾ ਰਹਾਂ, ਕਿਤਨਾ ਚਿਰ ਕਰਦਾ ਰਹਾਂ। ਮਹਾਰਾਜ ਜੀ ਜਿਗਿਆਸੂ ਰੂਪ ਹੋ ਕੇ ਸਾਨੂੰ ਸਮਝਾ ਰਹੇ ਹਨ, ਕਿਉਂਕਿ ਆਪ ਤਾਂ ਪਰਮੇਸ਼ਰ ਹਨ। ਭੱਟ ਸਾਹਿਬਾਨਾਂ ਨੇ ਬਚਨ ਲਿਖੇ ਹਨ, ਗੁਰ ਅਮਰਦਾਸ ਜੀ ਦੇ ਪਰਥਾਏ, ਆਪ ਨਰਾਇਣ ਕਲਾ ਧਾਰ ਜਗ ਅੰਤਰ ਕਰੋ, ਜਗ ਮੈਂ ਪਰ ਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰੋ। ਸਤਿਗੁਰੂ ਜੀ ਪਰਮੇਸ਼ਰ ਹਨ, ਪਰਮੇਸ਼ਰ ਨੇ ਤਨ ਧਾਰਿਆ ਹੈ, ਸਰੂਪ ਧਾਰਿਆ ਹੈ, ਸਾਨੂੰ ਸਮਝਾ ਰਹੇ ਹਨ। ਕਹਿੰਦੇ ਜਿੰਨਾ ਚਿਰ ਤੱਕ ਸਰੀਰ ਹੈ, ਸਰੀਰ ਦੇ ਵਿੱਚ ਸਵਾਸ ਹਨ, ਉਹਨਾਂ ਚਿਰ ਤੱਕ ਹੇ ਵਾਹਿਗੁਰੂ ਜੀ ਮੈਂ ਤੁਹਾਡਾ ਸਿਮਰਨ ਕਰਦਾ ਰਹਾ।
ਪਲ ਜਿਨ ਵਿਸਰਾ ਤੂੰ ਸੁਆਮੀ, ਜਾਣੋ ਦਰਸ ਜਾਸਾ।
ਸੁਆਮੀ ਨਾਨਕ ਵਾਹਿਗੁਰੂ ਜੀ, ਇੱਕ ਪਲ ਵਾਸਤੇ ਵੀ ਜੇਕਰ ਮੈਂ ਵਿਸਰ ਅੰਦਰ ਜਾਂਦਾ ਹਾਂ, ਇਹ ਵਾਹਿਗੁਰੂ ਜੀ ਮੈਂ ਤੁਹਾਨੂੰ ਭੁਲਾ ਦਿੰਦਾ ਹਾਂ। ਇੱਕ ਛਿਣ ਵਾਸਤੇ ਵੀ ਜੇ ਤੁਸੀਂ ਵਿਸਰਦੇ ਹੋ, ਭੁੱਲਦੇ ਹੋ, ਤਾਂ ਮੈਨੂੰ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਕਹਿੰਦੇ 50 ਸਾਲ ਹੋ ਗਏ ਹਨ। ਇੰਨੀ ਪੀੜਾ ਦੇ ਵਿੱਚ ਦੀ, ਇੰਨੇ ਦੁੱਖ ਦੇ ਵਿੱਚ ਦੀ ਮੈਨੂੰ ਲੰਘਣਾ ਪੈਂਦਾ ਹੈ, ਇਸ ਕਰਕੇ ਇੱਕ ਛਿਣ ਵਾਸਤੇ ਵੀ ਮੈਂ ਵਿਸਰਾਂ ਨਾ। ਐਸੀ ਕਿਰਪਾ ਬਣਾ ਕੇ ਰੱਖੋ, ਹਮੇਸ਼ਾ ਸਵਾਸ ਸਵਾਸ ਨਾਲ ਤੁਹਾਡਾ ਨਾਮ ਜਪਦਾ ਰਹਾਂ, ਤੁਹਾਡਾ ਸਿਮਰਨ ਕਰਦਾ ਰਹਾਂ ਜੀ।
ਮਨ ਮੂੜ ਮੁਗਦ ਸਦਾ ਸੇ ਭਾਈ, ਗੁਰ ਕਾ ਸਬਦ ਪਰਵਾਸਾ।
ਇਹ ਭਾਈ ਅਸੀਂ ਮੂੜ ਹਾਂ, ਮੁਗਦ ਹਾਂ, ਮਹਾਂ ਮੂਰਖ ਹਾਂ। ਗੁਰੂ ਦੇ ਸ਼ਬਦ ਦੁਆਰਾ ਕਹਿੰਦੇ ਆਤਮਕ ਚਾਨਣਾ ਹੋ ਜਾਂਦਾ ਹੈ। ਵਾਹਿਗੁਰੂ ਜੀ, ਉਹ ਤੁਸੀਂ ਆਪ ਹੀ ਅਸਲ ਜੀਵਨ ਦੀ ਸੋਝੀ ਦੇਣ ਵਾਲੇ ਹੋ, ਨਾਮ ਦੀ ਪ੍ਰੇਰਣਾ ਦੇਣ ਵਾਲੇ ਹੋ, ਨਾਮ ਜਪਾਉਣ ਵਾਲੇ ਹੋ ਜੀ।
ਹਰ ਜੀਓ ਪਵਿੱਤ ਹੋ ਵਾਰਿਆ ਸਾਧੇ ਹੋ, ਤੇਰੇ ਨਾਮ ਵਿੱਚ ਹੋ ਬਲ ਜਾਏ।
ਵਾਹਿਗੁਰੂ ਜੀ, ਇੱਕ ਤਾਂ ਮੈਂ ਤੁਹਾਥੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, ਜੋ ਤੁਸੀਂ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਹੋ, ਅਨੰਤ ਸ਼ਕਤੀਆਂ ਦੇ ਮਾਲਕ ਹੋ। ਪਰ ਦੂਸਰਾ ਕਹਿੰਦੇ ਤੁਹਾਡੇ ਨਾਮ ਤੋਂ ਵੀ ਮੈਂ ਵਾਰਨੇ ਜਾਂਦਾ ਹਾਂ, ਬਲਹਾਰਨੇ ਜਾਂਦਾ ਹਾਂ ਜੀ। ਰਾਮ ਦੇਵ ਦੇ ਉਪਦੇਸ਼ ਕਰਦੇ ਹਨ,
ਸਬਦ ਸਬਦ ਮਾਰ ਵਾਲੇ ਭਾਈ, ਸਬਦ ਮੁਕਤ ਪਾਈ।
ਜੀਵ ਸ਼ਬਦ ਦੁਆਰਾ ਹੀ ਸੰਸਾਰਕ ਜੀਵਨ ਤੋਂ ਤੁਸੀਂ ਸਾਨੂੰ ਮਾਰਦੇ ਹੋ, ਸ਼ਬਦ ਦੁਆਰਾ ਹੀ ਅਸੀਂ ਮਰਦੇ ਹਾਂ ਸੰਸਾਰ ਵੱਲੋਂ, ਸੰਸਾਰ ਦੇ ਔਗਲਾਂ ਵੱਲੋਂ ਅਸੀਂ ਸ਼ਬਦ ਵਾਲੇ ਪਾਸੇ ਤੋਂ ਹੀ ਸ਼ਬਦ ਦੁਆਰਾ ਹੀ ਮਰਦੇ ਹਾਂ। ਅਤੇ ਕਹਿੰਦੇ ਨਿਰੰਕਾਰ ਵਾਲੇ ਪਾਸੇ ਸ਼ਬਦ ਦੁਆਰਾ ਹੀ ਸਾਨੂੰ ਆਤਮਿਕ ਜੀਵਨ ਮਿਲਦਾ ਹੈ।
ਸ਼ਬਦ ਮਨ ਕੰਮ ਮੇਰ ਮਨ ਹੋਇਆ, ਹਰ ਵਸਿਆ ਮਨ ਆਈ।
ਸ਼ਬਦ ਦੁਆਰਾ ਹੀ ਮਨ ਦੇ ਵਿੱਚ ਅਤੇ ਤਨ ਦੇ ਵਿੱਚ ਨਿਰਮਲਤਾਈ ਆ ਜਾਂਦੀ ਹੈ, ਪਵਿੱਤਰਤਾਈ ਆ ਜਾਂਦੀ ਹੈ। ਤਨ ਦੇ ਵਿੱਚੋਂ ਮੈਲੇ ਕਰਮ ਜਿਹੜੇ ਹਨ ਉਹ ਦੂਰ ਹੋ ਜਾਂਦੇ ਹਨ, ਮਨ ਦੇ ਵਿੱਚੋਂ ਸ਼ਬਦ ਦੁਆਰਾ ਜਿਹੜੀ ਮੈਲੀ ਵਿਚਾਰ ਹੈ ਉਹ ਦੂਰ ਹੋ ਜਾਂਦੀ ਹੈ। ਸ਼ਬਦ ਜਨਮ ਜਨਮਾਤਰਾਂ ਦੀ ਮੈਲ ਨੂੰ ਧੋ ਦਿੰਦਾ ਹੈ। ਭਰੀਆ ਹੱਥ ਪੈਰ ਤਨ ਦੇਹੇ, ਪਾਣੀ ਧੋਤੇ ਉਤਰ ਸਖੇਹੇ, ਮੂਤ ਪਲੀਤੀ ਕੱਪੜ ਹੋਏ, ਜੇ ਸਾ ਗੋਲ ਮਈਆ ਉਹ ਧੋਏ, ਭਰੀਆ ਮਤ ਪਾਪਾਂ ਪੈ ਸੰਗ ਉਹ ਧੋਤਾ ਨਾਵੇ ਪੈਰਾਂ। ਸ਼ਬਦ ਦੁਆਰਾ ਹੀ ਕਹਿੰਦੇ ਅੰਦਰੋਂ ਅਸੀਂ ਨਿਰਮਲ ਹੋ ਜਾਂਦੇ ਹਾਂ।
ਗੁਰਦਾਤਾ ਜਿਤ ਮਨ ਰਾਤਾ, ਹਰ ਸਿਉ ਰਹਿਆ ਸਮਾਈ।
ਸ਼ਬਦ ਹੀ ਗੁਰੂ ਦਾ ਸ਼ਬਦ ਹੀ ਕਹਿੰਦੇ ਦਾਤਾ ਹੈ, ਦਾਤਾ ਦੇਣ ਵਾਲਾ ਹੈ, ਜਿਹਦੇ ਮਨ ਦੇ ਵਿੱਚ ਕਹਿੰਦੇ ਜਿਹੜੇ ਇਸ ਨਾਮ ਦੇ ਵਿੱਚ ਸ਼ਬਦ ਦੇ ਵਿੱਚ ਉਪਦੇਸ਼ ਦੇ ਵਿੱਚ ਰੱਤੇ ਜਾਂਦੇ ਹਨ। ਕਿਉਂਕਿ ਸਾਧ ਸੰਗਤ ਜੀ ਗੁਰੂ ਦੇ ਉਪਦੇਸ਼ ਤੋਂ ਬਗੈਰ, ਬਾਣੀ ਤੋਂ ਬਗੈਰ ਜਿਹੜਾ ਨਾਮ ਹੈ ਉਹ ਹਿਰਦੇ ਦੇ ਵਿੱਚ ਵੱਸਦਾ ਨਹੀਂ ਹੈ। ਗੋਲੀ ਜਿਹੜੀ ਹੈ ਉਹ ਬੰਦੂਕ ਦੇ ਵਿੱਚ ਹੀ ਪਾ ਕੇ ਚਲਾਈ ਜਾਂਦੀ ਹੈ, ਸਿੱਧੀ ਨਹੀਂ ਕਿਸੇ ਨੂੰ ਮਾਰੀ ਜਾ ਸਕਦੀ ਹੈ। ਇਸੇ ਤਰ੍ਹਾਂ ਬਿਨਾਂ ਬਾਣੀ ਪੜਨ ਤੋਂ, ਬਿਨਾਂ ਸ਼ਬਦ ਦੇ ਅਭਿਆਸ ਤੋਂ ਨਾਮ ਅੰਦਰ ਵੱਸੇਗਾ ਨਹੀਂ, ਭਾਵੇਂ ਜਿੰਨਾ ਮਰਜ਼ੀ ਕੋਈ ਤਿਲ ਲਗਾ ਲਵੇ, ਜ਼ੋਰ ਲਗਾ ਲਵੇ, ਸ਼ਬਦ ਦੇ ਨਾਲ ਜੁੜਨਾ ਪਵੇਗਾ, ਬਾਣੀ ਦੇ ਨਾਲ ਜੁੜਨਾ ਪਵੇਗਾ। ਇਸ ਕਰਕੇ ਮਹਾਰਾਜ ਜੀ ਸਮਝਾਉਂਦੇ ਹਨ, ਹਰ ਸਿਉ ਰਹਿਆ ਸਮਾਈ, ਜਿਹੜੇ ਸ਼ਬਦ ਦੇ ਨਾਲ ਜੁੜਦੇ ਹਨ ਉਹ ਵਾਹਿਗੁਰੂ ਦੇ ਵਿੱਚ ਸਮਾਏ ਰਹਿੰਦੇ ਹਨ।
ਸ਼ਬਦ ਨਾ ਜਾਣ ਸੇ ਅੰਨੇ ਬੋਲੇ, ਸੇ ਪੁੱਤ ਆਏ ਸੰਸਾਰਾ।
ਸ਼ਬਦ ਨੂੰ ਨਹੀਂ ਜਾਣਦੇ ਹਨ, ਗੁਰੂ ਦੇ ਉਪਦੇਸ਼ ਨੂੰ ਨਹੀਂ ਸਮਝਦੇ ਹਨ, ਕਹਿੰਦੇ ਉਹ ਸੰਸਾਰ ਦੇ ਵਿੱਚ ਵਿਚਾਰ ਤੋਂ ਬਗੈਰ ਅੰਨੇ ਹਨ, ਬੋਲੇ ਹਨ, ਔਰ ਕਹਿੰਦੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸੋਝੀ ਨਹੀਂ ਹੋਇਆ ਕਰਦੀ ਹੈ।
ਹਰ ਰਸ ਨਾ ਪਾਇਆ, ਬਿਰਥਾ ਜਨਮ ਗਵਾਇਆ, ਜੰਮਿਆ ਹੈ ਵਾਰੋ ਵਾਰ
संसार दे विच आ के हर रस की प्राप्ति नहीं कीती है, ਉਹ ਕਹਿੰਦੇ ਆਪਣਾ ਜੀਵਨ ਵਿਅਰਥ ਗਵਾ ਕੇ ਚਲੇ ਜਾਂਦੇ ਹਨ। ਆਮ ਰਸਾ ਜੇਤੇ ਤੈ ਚਾਖੇ, ਨਿਮਖ ਨ ਕ੍ਰਿਸ਼ਨਾ ਤੇਰੀ ਲਾਥੇ। ਹਰ ਰਸ ਕਾ ਤੂੰ ਚਾਖ ਸਾਧ, ਚਾਖਤ ਹੋਏ ਰਹੇ ਬਿਸਮਾਦ। ਕਹਿੰਦੇ ਇਸ ਤਰ੍ਹਾਂ ਜਿਹੜੇ ਜੀਵ ਸੰਸਾਰ ਦੇ ਵਿੱਚ ਮਨੁੱਖਾ ਜਨਮ ਧਾਰਨ ਕਰਕੇ ਆਉਂਦੇ ਹਨ, ਹਰ ਰਸ ਨੂੰ ਨਹੀਂ ਚੱਕਦੇ ਹਨ, ਇਸ ਤਰ੍ਹਾਂ ਅਜਾਈ ਹੀ ਸੰਸਾਰ ਦੇ ਵਿੱਚ ਚਲੇ ਜਾਂਦੇ ਹਨ। ਉਹ ਜੰਮਦੇ ਰਹਿੰਦੇ ਹਨ, ਮਰਦੇ ਰਹਿੰਦੇ ਹਨ, ਜੰਮਣ ਮਰਨ ਦੇ ਗੇੜ ਦੇ ਵਿੱਚ ਪਏ ਰਹਿੰਦੇ ਹਨ।
ਦੁਸ਼ਟਾ ਤੇ ਕੂੜੇ ਦੁਸ਼ਟਾ ਮਾਹੇ ਸਮਾਨ, ਮਨ ਮੁੱਖ ਮੁਗਦ ਗੁਬਾਰਾ।
ਇਸ ਤਰ੍ਹਾਂ ਕਹਿੰਦੇ ਗੰਦਗੀ ਦੇ ਕੀੜੇ ਦਾ ਜਨਮ ਵੀ ਗੰਦਗੀ ਦੇ ਵਿੱਚ ਹੀ ਹੁੰਦਾ ਹੈ, ਉਹਦਾ ਜੀਵਨ ਵੀ ਸਾਰਾ ਗੰਦਗੀ ਵਿੱਚ ਹੀ ਲੰਘਦਾ ਹੈ ਅਤੇ ਉਹਦੀ ਮੌਤ ਵੀ ਗੰਦਗੀ ਵਿੱਚ ਹੀ ਹੁੰਦੀ ਹੈ। ਇਸੇ ਤਰ੍ਹਾਂ ਮਨਮੁੱਖ ਜੀਵ ਔਗਲਾ ਦੀ ਗੰਦਗੀ ਦੇ ਵਿੱਚ ਹੀ ਸਾਰਾ ਜੀਵਨ ਬਤੀਤ ਕਰਦੇ ਹਨ, ਉਹਨਾਂ ਦੇ ਕੋਲ ਗੰਦਗੀ ਦੇ ਵਿੱਚੋਂ ਨਿਕਲਿਆ ਨਹੀਂ ਜਾਂਦਾ ਹੈ। ਮਨਮੁੱਖ ਜੀਵ ਜਿਹੜੇ ਹਨ ਉਹ ਕਹਿੰਦੇ ਮੋਹ ਮਾਇਆ ਦੇ ਹਨੇਰੇ ਦੇ ਵਿੱਚ ਭਟਕਦੇ ਰਹਿੰਦੇ ਹਨ।
ਆਪੇ ਕਰ ਦੁੱਖ ਮਾਰ ਬੁਲਾਏ ਭਾਈ, ਕਿਸ ਦਿਨ ਅਵਰ ਨਾ ਕੋਈ।
ਪਰਮੇਸ਼ਰ ਆਪ ਹੀ ਸਾਰਾ ਕੁਝ ਕਰਮ ਕਰਾਉਣ ਵਾਲਾ ਹੈ, ਆਪ ਹੀ ਸਹੀ ਮਾਰਗ ਤੇ ਪਾਉਣ ਵਾਲਾ ਹੈ, ਆਪ ਹੀ ਵਾਹਿਗੁਰੂ ਪਰਮੇਸ਼ਰ ਬਖਸ਼ਿਸ਼ ਕਰਦਾ ਹੈ, ਉਸ ਤੋਂ ਬਗੈਰ ਹੋਰ ਕੋਈ ਸਮਰੱਥਾ ਵਾਲਾ ਨਹੀਂ ਹੈ। ਜੇ ਕੋਈ ਸਹੀ ਮਾਰਗ ਤੇ ਚੱਲਦਾ ਹੈ ਤਾਂ ਉਹਦੀ ਕਿਰਪਾ ਦੇ ਨਾਲ ਹੀ ਚੱਲਦਾ ਹੈ।
ਜੋ ਧੁਰ ਲਿਖਿਆ ਸੋ ਕੋਈ ਨਾ ਮੋਟਾ ਭਾਈ, ਕਰਤਾ ਕਰੇ ਸੋ ਹੋਈ।
ਤੇਰਾ ਖੇਲ ਪਾਰਾ। ਕਈ ਐਸੇ ਹਨ ਜਿਹੜੇ ਭਰਮ ਦੇ ਵਿੱਚ ਹੀ ਭੁੱਲੇ ਰਹਿੰਦੇ ਹਨ, ਭਟਕਦੇ ਰਹਿੰਦੇ ਹਨ। ਇੱਕ ਐਸੇ ਹਨ ਜਿਨ੍ਹਾਂ ਨੂੰ ਮਾਲਕ ਕਿਰਪਾ ਕਰਕੇ ਭਗਤੀ ਦੇ ਵਿੱਚ ਜੋੜ ਦਿੰਦਾ ਹੈ। ਇਹ ਪੁਰਬਲੇ ਸੰਸਕਾਰਾਂ ਦੇ ਅਨੁਸਾਰ ਉਹਦੇ ਵੇਗ ਦੇ ਹਿਸਾਬ ਦੇ ਨਾਲ ਚੱਲਦਾ ਹੈ। ਜੇਕਰ ਨੇਕ ਕਰਮ ਕਰੇ, ਪਰਮੇਸ਼ਰ ਦਾ ਨਾਮ ਜਪੇ, ਇਹਦੇ ਮੱਥੇ ਦੇ ਚੰਗੇ ਭਾਗ ਬਣ ਜਾਂਦੇ ਹਨ। ਮਾੜੇ ਕਰਮਾਂ ਦਾ ਵੇਗ ਜਿਹੜਾ ਹੈ ਉਹ ਥੰਮ ਜਾਂਦਾ ਹੈ। ਵਰਨਾ ਬੰਦਾ ਮਾੜਾ ਕਰਮ ਨਾ ਵੀ ਕਰਨਾ ਚਾਹੇ ਤਾਂ ਪੁਰਾਤਨ ਕਰਮਾਂ ਦਾ ਵੇਗ ਜਿਹੜਾ ਹੈ ਉਹਦੇ ਅਨੁਸਾਰ ਉਹਨਾਂ ਨੂੰ ਧੱਕ ਕੇ ਫਿਰ ਮਾੜੇ ਕਰਮਾਂ ਵਾਲੇ ਪਾਸੇ ਲੈ ਜਾਂਦਾ ਹੈ। ਇਸ ਕਰਕੇ ਮਹਾਰਾਜ ਜੀ ਸਮਝਾਉਂਦੇ ਹਨ, ਜੋ ਧੁਰ ਲਿਖਿਆ ਜੋ ਵਾਹਿਗੁਰੂ ਜੀ ਨੇ ਲਿਖ ਦਿੱਤਾ ਮਨੁੱਖ ਦੇ ਕਰਮਾਂ ਦੇ ਹਿਸਾਬ ਦੇ ਨਾਲ, ਉਸੇ ਅਨੁਸਾਰ ਹੀ ਜੀਵ ਕਰਮ ਕਰਦਾ ਹੈ।
ਨਾਨਕ ਨਾਮ ਵਸਿਆ ਮਨ ਅੰਤਰ ਭਾਈ, ਅਵਰ ਨਾ ਦੂਜਾ ਕੋਈ।
ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨਾਮ ਦੀ ਮੋਹਰ ਛਾਪ ਹੇਠ ਗੁਰਮਰਦਾਸ ਮਹਾਰਾਜ ਜੀ ਸਮਝਾਉਂਦੇ ਹਨ ਕਿ ਕਰਮ ਕਰਾਉਣ ਵਾਲਾ ਉਹ ਵਾਹਿਗੁਰੂ ਪਰਮੇਸ਼ਰ ਆਪ ਹੀ ਹੈ, ਪਰ ਕਰਦਾ ਉਹ ਮਨੁੱਖ ਦੇ ਕਰਮਾਂ ਦੇ ਹਿਸਾਬ ਦੇ ਨਾਲ ਹੀ ਹੈ। ਵਿਦਵਾਨ ਵਸਤ ਪੁਰਸ਼ਾਂ ਦੇ ਬਚਨ ਹਨ, ਇੱਕ ਕਰਮਾਂ ਦਾ ਖਾਤਾ ਹੁੰਦਾ ਹੈ, ਇੱਕ ਬਖਸ਼ਿਸ਼ ਦਾ ਖਾਤਾ ਹੁੰਦਾ ਹੈ। ਜਾਂ ਤਾਂ ਮਾਲਕ ਕਿਰਪਾ ਕਰ ਦੇਵੇ, ਬਖਸ਼ਿਸ਼ ਕਰ ਦੇਵੇ, ਮਨੁੱਖ ਦੇ ਕਰਮਾਂ ਨੂੰ ਵਿਚਾਰੇ ਹੀ ਨਾ। ਲਿਖ ਕਤੇ ਨਾ ਛੋਟੀ ਹੈ, ਖਿਲ ਖਿਲ ਭੂਲਣਹਾਰ, ਬਖਸ਼ਣਹਾਰ ਬਖਸ਼ਣਾ ਨਾਨਕ ਪਾਰ ਉਤਾਰ। ਜਿਹੜੇ ਚੰਗੇ ਕਰਮ ਕਰਦੇ ਹਨ ਉਹਨਾਂ ਨੂੰ ਉਹਦਾ ਫਲ ਸੁੱਖ ਮਿਲ ਜਾਂਦਾ ਹੈ, ਮਾੜੇ ਕਰਮਾਂ ਦਾ ਫਲ ਦੁੱਖ ਮਿਲ ਜਾਂਦਾ ਹੈ। ਜਿਨ੍ਹਾਂ ਤੇ ਮਾਲਕ ਰਹਿਮਤ ਕਰਦੇ ਹਨ ਉਹਨਾਂ ਨੂੰ ਆਪਣੇ ਚਰਨਾਂ ਦੇ ਨਾਲ ਲਗਾ ਲੈਂਦੇ ਹਨ। ਆਓ ਸਾਹਿਬ ਸੰਗਤ ਜੀ, ਜੋ ਲੜੀਵਾਰ ਪਾਵਨ ਪਵਿੱਤਰ ਹੁਕਮਨਾਮਾ ਹੈ ਉਸ ਦੀ ਵਿਚਾਰ ਦੇ ਨਾਲ ਵੀ ਜੁੜਨਾ ਕਰੀਏ ਜੀ।
ਜਲਨ ਬੁਧੀ ਸੂਤਲ ਭਏ, ਮਨ ਤਨ ਉਪਜੀ ਸਾਤ।
ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਰੁੱਤਾਂ ਦੁਆਰਾ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕਰ ਰਹੇ ਹਨ। ਜਿਵੇਂ ਪਿੱਛੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਸੰਤ ਰੁੱਤ ਦਾ ਜ਼ਿਕਰ ਕੀਤਾ ਹੈ, ਗ੍ਰੀਸ਼ਮ ਰੁੱਤ ਦਾ ਜ਼ਿਕਰ ਕੀਤਾ ਹੈ, ਸਰਦ ਰੁੱਤ ਦਾ ਜ਼ਿਕਰ ਕੀਤਾ ਹੈ, ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਅਗਲੀ ਰੁੱਤ ਦਾ ਜ਼ਿਕਰ ਕਰ ਰਹੇ ਹਨ। ਸਤਿਗੁਰੂ ਜੀ ਸਮਝਾ ਰਹੇ ਹਨ, ਇਹ ਜਿਹੜੀ ਰੁੱਤ ਹੈ, ਰੁੱਤ ਸਿਸੀਅਰ ਸੀਤਲ ਹਰ ਪ੍ਰਗਟੇ ਮੰਗਰ ਬੋਲੇ ਜੀ। ਸਿਸੀਅਰ ਤੋਂ ਭਾਵ ਹੈ ਕਰਕੇ ਜਿਹੜੀ ਪੱਤ ਝੜਦੀ ਰੁੱਤ ਹੈ ਉਸ ਦਾ ਮਹਾਰਾਜ ਜੀ ਜ਼ਿਕਰ ਕਰਦੇ ਹਨ। ਆਰੰਭ ਦੇ ਵਿੱਚ ਸਲੋਕ ਦੇ ਵਿੱਚ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਹਨ ਜਲਨ ਬੁਝੀ ਸੀਤਲ ਭਏ, ਕਿਉਂਕਿ ਜਿਹੜੀ ਤ੍ਰਿਸ਼ਨਾ ਦੀ ਜਲਨ ਹੈ ਉਹ ਬੁਝ ਜਾਂਦੀ ਹੈ, ਜੀਵਨ ਵਿੱਚ ਸੀਤਲਤਾਈ ਆ ਜਾਂਦੀ ਹੈ, ਠੰਡ ਵਰਤ ਜਾਂਦੀ ਹੈ, ਮਨ ਦੇ ਵਿੱਚ ਤਨ ਦੇ ਵਿੱਚ ਸ਼ਾਂਤੀ ਵਰਤ ਜਾਂਦੀ ਹੈ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੇ ਇਸ ਸ਼ਬਦ ਦੇ ਵਿੱਚ ਤ੍ਰਿਸ਼ਨਾ ਦੀ ਅਗਨ ਦਾ ਜ਼ਿਕਰ ਕੀਤਾ ਗਿਆ ਹੈ, ਪਰ ਇਹ ਬੁਝਦੀ ਹੈ ਪਰਮੇਸ਼ਰ ਦੇ ਨਾਮ ਦੁਆਰਾ, ਵਰਨਾ ਜਿਵੇਂ ਇਹਦੀ ਤਸ਼ਬੀਹ ਦਿੱਤੀ ਗਈ ਹੈ ਅੱਗ ਦੇ ਨਾਲ, ਜਿਸ ਤਰ੍ਹਾਂ ਅੱਗ ਦੇ ਵਿੱਚ ਜਿੰਨਾ ਜਿੰਨਾ ਬਾਲਣ ਪਾਈਏ ਅੱਗ ਹੋਰ ਭੜਕਦੀ ਹੈ, ਅੱਗ ਬੁਝਦੀ ਨਹੀਂ ਹੈ, ਇਸੇ ਤਰ੍ਹਾਂ ਤ੍ਰਿਸ਼ਨਾ ਦੀ ਅੱਗ ਜਿਹੜੀ ਹੈ ਜਿੰਨੇ ਮਰਜ਼ੀ ਮਨੁੱਖ ਨੂੰ ਪਦਾਰਥ ਮਿਲਦੇ ਜਾਣ ਮਿਲਦੇ ਜਾਣ ਮਿਲਦੇ ਜਾਣ, ਇਹਨੂੰ ਕਦੇ ਸਬਰ ਨਹੀਂ ਆਉਂਦਾ, ਇਹਦੀ ਤ੍ਰਿਸ਼ਨਾ ਬੁਝਦੀ ਨਹੀਂ ਹੈ, ਬੰਦਾ ਕਹਿੰਦਾ ਹੋਰ ਮਿਲਣੇ ਚਾਹੀਦੇ ਹਨ ਹੋਰ ਮਿਲਣੇ ਚਾਹੀਦੇ ਹਨ। ਇਹ ਕਿਵੇਂ ਬੁਝਦੀ ਹੈ? ਮਹਾਰਾਜ ਕਹਿੰਦੇ ਇਹ ਕੇਵਲ ਪਰਮੇਸ਼ਰ ਦੇ ਨਾਮ ਦੁਆਰਾ ਬੁਝਦੀ ਹੈ, ਜਿਵੇਂ ਸੰਪਰਦਾਇ ਮਹਾਂਪੁਰਸ਼ਾਂ ਨੇ ਜ਼ਿਕਰ ਕੀਤਾ ਹੈ ਵੀ ਇੱਕ ਵਿਅਕਤੀ ਨੇ ਆਪਣੇ ਇਸ਼ਟ ਨੂੰ ਅਰਾਧਿਆ, ਉਹਨੇ ਆਖਿਆ ਵੀ ਕੁਝ ਧਨ ਦੌਲਤ ਮੈਨੂੰ ਮਿਲ ਜਾਵੇ, ਉਹਦੇ ਇਸ਼ਟ ਨੇ ਆਖਿਆ ਵੀ ਇੰਨੇ ਕੋਹ ਤੇ ਜਾ ਕੇ ਇਹ ਮਿੱਟੀ ਪੁੱਟੇ ਤੈਨੂੰ ਕੁਝ ਧਨ ਮਿਲ ਜਾਵੇਗਾ, ਸਬਰ ਕਰੇ, ਜੇ ਨਾ ਸਬਰ ਆਵੇ ਫਿਰ ਦੂਸਰੀ ਦਿਸ਼ਾ ਨੂੰ ਚਲਿਆ ਜਾਵੇ, ਫਿਰ ਵੀ ਸਬਰ ਨਾ ਆਵੇ ਤੀਸਰੀ ਦਿਸ਼ਾ ਨੂੰ ਚਲਿਆ ਜਾਵੇ, ਪਰ ਚੌਥੇ ਪਾਸੇ ਨਾ ਜਾਵੇ। ਉਹ ਕਹਿੰਦੇ ਜਿਹੜਾ ਵਿਅਕਤੀ ਸੀ ਗਿਆ ਇੱਕ ਪਾਸੇ ਜਾ ਕੇ ਜਦੋਂ ਧਰਤੀ ਪੁੱਟੀ ਧਨ ਮਿਲ ਗਿਆ, ਕਹਿੰਦੇ ਵੀ ਇਹ ਤਾਂ ਹੁਣ ਆਪਣਾ ਹੀ ਹੋ ਗਿਆ ਹੈ, ਉਹਨੂੰ ਉੱਥੇ ਦੱਬ ਦਿੱਤਾ ਔਰ ਦੂਸਰੇ ਪਾਸੇ ਨੂੰ ਚਲਿਆ ਗਿਆ। ਫਿਰ ਚਾਂਦੀ ਨਿਕਲ ਆਈ ਉਹਨੂੰ ਵੀ ਉੱਥੇ ਦੱਬ ਦਿੱਤਾ, ਫਿਰ ਤੀਸਰੇ ਪਾਸੇ ਸੋਨਾ ਨਿਕਲ ਆਇਆ ਉਹਨੂੰ ਵੀ ਉੱਥੇ ਦੱਬ ਦਿੱਤਾ, ਵਰਤਣ ਦਾ ਹੁਕਮ ਨਹੀਂ ਮਿਲਿਆ। ਮਹਾਰਾਜ ਪਾਵਨ ਗੁਰਬਾਣੀ ਵਿੱਚ ਫਰਮਾਉਂਦੇ ਹਨ ਅੰਤਾ ਧਨ ਭਰ ਦੱਬਿਆ ਫਿਰ ਬਿਖ ਭਾਲਣ ਗਿਆ, ਜਨ ਨਾਨਕ ਨਾਮ ਸਲਾਹੇ ਤੋਂ ਬਿਨ ਨਾਵੇ ਪਚ ਪਚ ਮੋਇਆ। ਕਹਿੰਦੇ ਐ ਬੰਦਿਆ ਜਿੰਨਾ ਮਰਜ਼ੀ ਧਨ ਪ੍ਰਾਪਤ ਕਰ ਕਰਕੇ ਦੱਬੀ ਜਾ, ਤੈਨੂੰ ਸਬਰ ਨਹੀਂ ਆਵੇਗਾ ਜਿੰਨਾ ਚਿਰ ਤੱਕ ਤੂੰ ਪਰਮੇਸ਼ਰ ਦੇ ਨਾਮ ਦੇ ਨਾਲ ਨਹੀਂ ਜੁੜੇਗਾ, ਤਾਂ ਗੁਰੂ ਦੇ ਉਪਦੇਸ਼ ਦੇ ਨਾਲ ਨਹੀਂ ਜੁੜੇਗਾ। ਤਾਂ ਇਸ ਤਰ੍ਹਾਂ ਮਹਾਰਾਜ ਜੀ ਸਾਨੂੰ ਸਮਝਾ ਰਹੇ ਹਨ ਕਿ ਇਹ ਜਿਹੜੀ ਤ੍ਰਿਸ਼ਨਾ ਦੀ ਜਲਨ ਹੈ, ਤ੍ਰਿਸ਼ਨਾ ਦੀ ਅਗਨ ਹੈ, ਬੁਝ ਸਕਦੀ ਹੈ, ਬੰਦਾ ਜਥਾ ਲਾਭ ਤਥਾ ਸੰਤੁਸ਼ਟ ਹੋ ਸਕਦਾ ਹੈ, ਇਹਦੇ ਜੀਵਨ ਦੇ ਵਿੱਚ ਸਬਰ ਸੰਤੋਖ ਆ ਸਕਦਾ ਹੈ, ਪਰ ਕਿਵੇਂ ਆਉਂਦਾ ਹੈ? ਮਹਾਰਾਜ ਜੀ ਅਗਲੀ ਪੰਕਤੀ ਦੇ ਵਿੱਚ ਫਰਮਾਉਂਦੇ ਹਨ,
ਨਾਨਕ ਪ੍ਰਭ ਪੂਰਨ ਮਿਲੇ ਦੁਤੀਆ ਦਿਵਸੀ ਭਰਾਂਤ।
ਪੂਰਨ ਰੂਪ ਦੇ ਵਿੱਚ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ, ਸਵੈ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ, ਸਾਰੀ ਕਹਿੰਦੇ ਭਟਕਣਾ ਸਾਰੀ ਦਵੈਤ ਦੂਰ ਹੋ ਜਾਂਦੀ ਹੈ, ਮਨੁੱਖ ਸ਼ਾਂਤ ਹੋ ਜਾਂਦਾ ਹੈ, ਟਿਕ ਜਾਂਦਾ ਹੈ।
ਆਦ ਪਠਾਏ ਆਪ ਹਾਰ ਹਮ ਤੁਮ ਤੇ ਨਾਹੀ ਦੂਰ।
ਸਾਧ ਹਨ, ਸਾਧੂ ਹਨ, ਗੁਰਮੁਖ ਹਨ, ਸੰਤ ਹਨ, ਸਤਿਗੁਰੂ ਹਨ, ਪਰਮੇਸ਼ਰ ਨੇ ਆਪ ਹੀ ਸੰਸਾਰ ਦੇ ਵਿੱਚ ਭੇਜੇ ਹੋਏ ਬੰਦੇ ਹਨ, ਪਰ ਉਹ ਸੰਸਾਰ ਦੇ ਵਿੱਚ ਦੱਸਦੇ ਹਨ ਕਿ ਵਾਹਿਗੁਰੂ ਪਰਮੇਸ਼ਰ ਸਾਡੇ ਤੁਹਾਡੇ ਤੋਂ ਦੂਰ ਨਹੀਂ ਹੈ। ਬਸ ਭਾਵਨਾ ਬਣਾਉਣ ਦੀ ਜ਼ਰੂਰਤ ਹੈ, ਮਹਿਸੂਸ ਕਰਨ ਦੀ ਜ਼ਰੂਰਤ ਹੈ। ਕਹਿ ਰਵਿਦਾਸ ਹਾਥ ਪੈ ਮੇਰੇ ਸਹਿਜੇ ਹੋਏ ਸੋ ਹੋਏ। ਭਗਤ ਰਵਿਦਾਸ ਜੀ ਕਹਿੰਦੇ ਜਿਵੇਂ ਸਰੀਰ ਦੇ ਉੱਪਰ ਕੋਈ ਤਕਲੀਫ ਹੋਵੇ ਹੱਥ ਉਸੇ ਵਕਤ ਉੱਥੇ ਚਲਿਆ ਜਾਂਦਾ ਹੈ, ਇਸੇ ਤਰ੍ਹਾਂ ਕਹਿੰਦੇ ਜੇ ਪਰਮੇਸ਼ਰ ਨੂੰ ਬੰਦਾ ਯਾਦ ਕਰੇ ਇੱਕ ਛਿਣ ਤੋਂ ਵੀ ਪਹਿਲਾਂ ਹਾਜ਼ਰ ਹੋ ਜਾਂਦਾ ਹੈ। ਭਾਵਨਾ ਬਣਾਵੇ, ਭਰੋਸਾ ਹੋਵੇ, ਐਸੀ ਜਿਹੜੀ ਦ੍ਰਿੜਤਾ ਹੈ ਉਹ ਕਹਿੰਦੇ ਜਿਹੜੇ ਸਾਧੂ ਮਹਾਤਮਾ ਹਨ ਉਹ ਜਗਤ ਦੇ ਵਿੱਚ ਦੱਸਦੇ ਹਨ।
ਨਾਨਕ ਭ੍ਰਮ ਭੈ ਮਿਟ ਗਏ ਰਾਮਨ ਰਾਮ ਭਰਪੂਰ।
ਇਸ ਤਰ੍ਹਾਂ ਜੋ ਵਾਹਿਗੁਰੂ ਦੇ ਪਿਆਰੇ ਹਨ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦਾ ਪਰਿਪੂਰਨ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ ਉਹਨਾਂ ਦੇ ਧਰਮ ਅਤੇ ਭੈ ਸਾਰੇ ਮਿਟ ਜਾਂਦੇ ਹਨ।
ਰੁੱਤ ਸੁਸੀਅਰ ਸੂਤਲ ਹਰ ਪ੍ਰਗਟੇ ਮੰਦਰ ਤੇ
ਦੁਆਰਾ ਮਹਾਰਾਜ ਜੀ ਸਮਝਾਉਂਦੇ ਹਨ ਕਿ ਮਗਰ ਅਤੇ ਪੋਹ ਦਾ ਮਹੀਨਾ ਜਦ ਚੜ੍ਹਦਾ ਹੈ, ਕਹਿੰਦੇ ਫਿਰ ਪੱਤ ਝੜਦੀ ਰੁੱਤ ਆ ਜਾਂਦੀ ਹੈ, ਪੁਰਾਣੇ ਪੱਤੇ ਜਿਹੜੇ ਹਨ ਉਹ ਝੜ ਜਾਂਦੇ ਹਨ। ਇਸੇ ਤਰ੍ਹਾਂ ਜਦ ਕਹਿੰਦੇ ਪਰਮੇਸ਼ਰ ਦੇ ਨਾਮ ਦੀ ਰਹਿਮਤ ਵਰਤਦੀ ਹੈ, ਪੁਰਾਣੇ ਜਿਹੜੇ ਸੰਸਕਾਰ ਹੁੰਦੇ ਹਨ, ਪੁਰਾਣੀ ਜਿਹੜੀ ਸੋਚ ਹੁੰਦੀ ਹੈ, ਜਿਹੜੀ ਮਾੜੀ ਸੋਚ ਹੁੰਦੀ ਹੈ, ਉਹਦੇ ਪੱਤੇ ਝੜ ਜਾਂਦੇ ਹਨ। ਉਹਦੀ ਜਗ੍ਹਾ ਤੇ ਫਿਰ ਚੰਗੀ ਨਿਰਮਲ ਪਵਿੱਤਰ ਸੋਚ ਜਿਹੜੀ ਹੈ ਉਹ ਪੈਦਾ ਹੋ ਜਾਂਦੀ ਹੈ।
ਜਲਨ ਗੁਰੂ ਦਰਸ ਪਾਇਆ ਦਿਨ ਸੇ ਮਾਇਆ ਧਰੋਹ ਜੀਏ,
ਇਹਦੇ ਗੁਰਮੁਖ ਦਰਸ਼ਨ ਨਾਲ ਪ੍ਰਾਪਤ ਕਰ ਲੈਂਦਾ ਹੈ, ਸਵੈ ਸਰੂਪ ਦੀ ਪ੍ਰਾਪਤੀ ਕਰ ਲੈਂਦਾ ਹੈ, ਫਿਰ ਕਹਿੰਦੇ ਮਾਇਆ ਦੇ ਧੋਖੇ ਜਿਹੜੇ ਹਨ ਉਹ ਗਿਣਸ ਜਾਂਦੇ ਹਨ, ਮਾਇਆ ਫਿਰ ਉਹਨੂੰ ਠੱਗਦੀ ਨਹੀਂ ਹੈ, ਧੋਖਾ ਨਹੀਂ ਕਰਦੀ ਹੈ, ਉਹਨੂੰ ਜੀਵਨ ਜੀਵਨ ਦੀ ਜਾਂਚ ਆ ਜਾਂਦੀ ਹੈ।
ਸਭ ਕਾਮ ਪੂਰੇ ਮਿਲ ਹਜੂਰੇ ਹਰ ਚਰਨ ਸੇਵਕ ਸੇਵਿਆ,
ਕੋਈ ਕਹਿੰਦੇ ਵਾਹਿਗੁਰੂ ਦੀ ਹਜੂਰੀ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਦਾ ਹੈ, ਚਿੰਤਨ ਕਰਦਾ ਹੈ, ਉਹਦਾ ਮਿਲਾਪ ਹਾਸਲ ਕਰਦਾ ਹੈ, ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਨੂੰ ਸੇਵਕ ਜਦ ਸੇਵਦਾ ਹੈ,
ਹਰ ਦੂਰ ਸੁਧਾਰ ਸਭ ਰਸ ਗੁਣ ਗਾਓ ਅਲੱਖ ਭੇਵਿਆ,
ਹਾਰ ਡੋਰ ਜਿਵੇਂ ਸੋਨੇ ਦੇ ਹਾਰ ਦੇ ਵਿੱਚ ਇੱਕ ਸੁੰਦਰ ਡੋਰੀ ਵੀ ਪਾਈ ਜਾਂਦੀ ਹੈ, ਇਹੋ ਜਿਹੀਆਂ ਚੀਜ਼ਾਂ ਕਹਿੰਦੇ ਪਾਉਣ ਨੂੰ ਸਜੀਵ ਰੂਪ ਇਸਤਰੀ ਨੂੰ ਜ਼ਰੂਰਤ ਨਹੀਂ ਰਹਿ ਜਾਂਦੀ ਹੈ, ਅਡੰਬਰ ਕਰਨ ਦੀ ਜ਼ਰੂਰਤ ਨਹੀਂ ਰਹਿ ਜਾਂਦੀ ਹੈ, ਦਿਖਾਵਾ ਕਰਨ ਦੀ ਜ਼ਰੂਰਤ ਨਹੀਂ ਰਹਿ ਜਾਂਦੀ ਹੈ। ਇਸ ਕਰਕੇ ਦਿਖਾਵੇ ਤੋਂ ਰਹਿਤ ਜੀਵਨ ਬਣ ਜਾਂਦਾ ਹੈ। ਹਾਰ ਡੋਰ ਸਿਗਾਰ ਸਭ ਰਸ ਗੁਣ ਗਾਓ ਅਲੱਗ ਭੇਵਿਆ, ਜੋ ਕਹਿੰਦੇ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਦਾ ਗਾਇਨ ਕਰਦੇ ਹਨ,
ਆਓ ਭਗਤ ਗੋਬਿੰਦ ਬਾਣ ਛੱਪੇ ਜਮ ਨਾ ਸਾਤਾ ਜੋਹ ਜੀਏ,
ਗੁਰਮੁਖਾਂ ਦੇ ਅੰਦਰ ਕਹਿੰਦੇ ਭਾਉ ਭਗਤੀ ਜਿਨ੍ਹਾਂ ਦੇ ਆ ਜਾਂਦੀ ਹੈ, ਜਿਹੜੇ ਪਰਮੇਸ਼ਰ ਨੂੰ ਚਾਹੁਣ ਵਾਲੇ ਹੁੰਦੇ ਹਨ, ਪਰਮੇਸ਼ਰ ਦੇ ਪਿਆਰਿਆਂ ਨੂੰ ਕਹਿੰਦੇ ਜਿਹੜਾ ਜਮ ਹੈ ਉਹ ਕੈਰੀ ਅੱਖ ਦੇ ਨਾਲ ਦੇਖ ਨਹੀਂ ਸਕਦਾ ਹੈ, ਜਿਹੜੇ ਨਾਮ ਜਪਣ ਵਾਲੇ ਹਨ, ਹਰ ਕੇ ਸੇਵਕ ਜੋ ਹਰ ਭਾਏ ਤਿਲ ਕੀ ਕਥਾ ਨਿਰਾਰੀ ਰੇ, ਆਵੇ ਨਾ ਜਾਵੇ ਨਾ ਕੰਮ ਨੂੰ ਮਰਤੇ ਪਾਰ ਬ੍ਰਹਮ ਸੰਗਾਰੀ ਰੇ, ਕਹਿੰਦੇ ਖੜਦੇ ਹੋਣਗੇ ਦੂਸਰੇ ਲੋਕਾਂ ਨੂੰ ਜਮ ਪਕੜ ਪਕੜ ਕੇ, ਪਰ ਵਾਹਿਗੁਰੂ ਦੇ ਪਿਆਰੇ ਜਿਹੜੇ ਰਾਹ ਥਾਣੇ ਜਾਂਦੇ ਹਨ ਉਹਨਾਂ ਦਾ ਰਾਹ ਹੀ ਵੱਖਰਾ ਹੁੰਦਾ ਹੈ, ਉਹ ਕਹਿੰਦੇ ਉਹਨਾਂ ਦੀ ਕਥਾ ਬਹੁਤ ਅਲੱਗ ਹੁੰਦੀ ਹੈ।
ਗੁਣਵੰਤ ਨਾਮ ਤੇ ਪ੍ਰਭ ਆਪ ਮੇਲੀ ਕਹਿ ਨਾ ਪ੍ਰੇਮ ਵਿਸ਼ੇਹ ਜੀਏ,
ਜਿਹੜੇ ਜੀਵ ਰੂਪ ਇਸਤਰੀ ਨੂੰ ਉਹ ਵਾਹਿਗੁਰੂ ਪ੍ਰਭੂ ਪਤੀ ਪਰਮੇਸ਼ਰ ਆਪਣੇ ਨਾਲ ਮਿਲਾ ਲੈਂਦਾ ਹੈ, ਕਹਿੰਦੇ ਉਹਨਾਂ ਨੂੰ ਫਿਰ ਐਸੀਆਂ ਜੀਵ ਰੂਪ ਇਸਤਰੀਆਂ ਨੂੰ ਬਾਅਦ ਦੇ ਵਿੱਚ ਦੁਬਾਰਾ ਵਿਛੋੜਾ ਨਹੀਂ ਝੱਲਣਾ ਪੈਂਦਾ ਹੈ, ਉਹਨਾਂ ਨੂੰ ਫਿਰ ਝੋਰਾ ਜਿਹੜਾ ਹੈ ਉਹ ਨਹੀਂ ਝੱਲਣਾ ਪੈਂਦਾ ਹੈ, ਕਿਉਂਕਿ ਜਿਵੇਂ ਇੱਕ ਸੁਹਾਗਣ ਹੁੰਦੀ ਹੈ, ਇੱਕ ਦੁਹਾਗਣ ਹੁੰਦੀ ਹੈ, ਇੱਕ ਛੁੱਟੜ ਹੁੰਦੀ ਹੈ, ਛੁੱਟਣ ਨੂੰ ਤਾਂ ਬਿਲਕੁਲ ਨਿਕੰਮੀ ਆਖਿਆ ਗਿਆ ਹੈ ਨਾ, ਜੋ ਛੁੱਟੜ ਘਰ ਘਰ ਫਿਰੈ ਦੋ ਚਾਰਨ ਬਦ ਨਾਲ, ਸੁਹਾਗਣ ਮਿਲਾਪ ਦਾ ਰਸ ਮਾਣਦੀ ਹੈ, ਪਰ ਜੇ ਦੁਹਾਗਣ ਹੈ ਉਹ ਕਹਿੰਦੇ ਜੋ ਦੁਹਾਗਣ ਰੱਬ ਦੀ ਝੂਰੇ ਦੀ ਝੂਰੇ, ਉਹ ਫਿਰ ਕਹਿੰਦੇ ਝੋਰਾ ਕਰਦੀ ਹੈ ਵੀ ਕਦੋਂ ਮੈਨੂੰ ਪ੍ਰਭੂ ਪਤੀ ਦਾ ਮਿਲਾਪ ਹੋ ਗਿਆ। ਜਦ ਕਹਿੰਦੇ ਵਾਹਿਗੁਰੂ ਪਰਮੇਸ਼ਰ ਆਪਣੇ ਨਾਲ ਮਿਲਾ ਲੈਂਦਾ ਸਾਰੇ ਝੋਰੇ ਦੂਰ ਹੋ ਜਾਂਦੇ ਹਨ, ਫਿਰ ਕਦੇ ਵਾਸਤੇ ਉਹਨੂੰ ਵਿਛੋੜਾ ਨਹੀਂ ਹੁੰਦਾ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਮੂਲ ਰੂਪ ਦੇ ਵਿੱਚ ਕ੍ਰਿਸ਼ਨਾ ਦੀ ਅਗਲ ਜਿਹੜੀ ਹੈ ਉਹਨੂੰ ਬੁਝਾਉਣ ਦਾ ਤਰੀਕਾ ਦੱਸਿਆ ਹੈ, ਪਰਮੇਸ਼ਰ ਦਾ ਨਾਮ, ਨਾਮ ਤੋਂ ਬਗੈਰ ਬੰਦੇ ਨੂੰ ਸਬਰ ਸੰਤੋਖ ਨਹੀਂ ਆਉਂਦਾ ਹੈ, ਕ੍ਰਿਸ਼ਨਾ ਬੁਝੈ ਹਰ ਕੈ ਨਾਮ ਮਹ ਸੰਤੋਖ ਹੋਵੇ ਗੁਰਬਚਨੀ ਪ੍ਰਭ ਸੋ ਲਾਗੈ ਪੂਰਨ ਧਿਆਨ। ਸਤਿਗੁਰੂ ਜੀ ਸਭਨਾਂ ਦੇ ਉੱਪਰ ਮਿਹਰਾਮਤ ਕਰਨ, ਅੰਮ੍ਰਿਤ ਛਕੋ ਸਿੰਘ ਸੱਜੋ ਨਾਮ ਬਾਣੀ ਦੇ ਨਾਲ ਜੁੜੋ, ਸਾਧ ਸੰਗਤ ਜੀ ਸਮੁੱਚੇ ਪ੍ਰਬੰਧਕ ਜਨਾਂ ਦਾ, ਗੁਰੂ ਕੀ ਰੂਪ ਪਿਆਰੀ ਸਾਧ ਸੰਗਤ ਜੀ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ, ਭੁੱਲਾ ਚੁੱਕਾ ਦੀ ਖਿਮਾ ਜੀ।
ਆਓ ਭਗਤ ਗੋਬਿੰਦ ਬਾਛਤ ਜਮ ਨਾ ਸਾਤ ਦੇਹ ਜੀਏ, ਗੁਣਵੰਤ ਨਾਮ ਤੇ ਪ੍ਰਭ ਆਪ ਮੇਲੀ
ਸਤਿਗੁਰੂ।